ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਛਰੈ ਥਨਹੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਧ ਤਾਂ ਬਛਰੈ ਥਨਹੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਆਵਰ ਨਾ ਫੂਲ ਅਨੂਪਨ ਪਾਵੋ ਰਹਾਓ ਮੈ ਲਾਗਰ ਬੇਰੇ ਹੈ ਭੋਏਅੰਗਾ ਵੇਖੇ ਅੰਮ੍ਰਿਤ ਬਸ ਹੈ ਇੱਕ ਸੰਗਾ ਧੂਪ ਦੀਪ ਨਹੀਂ ਬੇਦ ਹੈ ਵਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹਿਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਪੂਜਾ ਅਰਚਾ ਆਹਿਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਜੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੁਭਾਏਮਾਨ ਹੋ ਕੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ ਉਸ ਦੀ ਵਿਚਾਰ ਹਰ ਰੋਜ਼ ਦੀ ਤਰ੍ਹਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ ਕਿ ਸਤਿਗੁਰੂ ਜੀ ਅੱਜ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸੰਗਤਾਂ ਦੀ ਅਸੀਸ ਵਾਸਤੇ ਫਤਿਹ ਅਰਜ ਕਰਾਂਗਾ। ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਹੇ ਜੀ। ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚੋਂ ਅੱਜ ਦਾ ਹੁਕਮਨਾਮਾ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਹੋਇਆ, ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਹੁਕਮ ਦੇ ਵਿੱਚ ਭਗਤ ਰਵਿਦਾਸ ਜੀ ਜੋ ਸੰਦੇਸ਼ ਦੇ ਰਹੇ ਨੇ, ਜੋ ਸਿੱਖਿਆ ਦੇ ਰਹੇ ਨੇ ਇਸ ਜੀਵਨ ਵਾਸਤੇ, ਮੂਲ ਰੂਪ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਨਾਲ ਬੰਦਗੀ ਕਰਨ ਵਾਲੇ ਪਰਮੇਸ਼ਰ ਨੂੰ ਰਿਝਾਉਣ ਦਾ ਯਤਨ ਕਰਦੇ ਨੇ। ਕਈ ਵਾਰ ਅਣਜਾਣੇ ਵਿੱਚ ਜਿੰਨਾ ਚਿਰ ਸੋਝੀ ਨਹੀਂ ਆਉਂਦੀ ਉਨਾ ਚਿਰ ਬੰਦਾ ਉਹ ਕਰਮ ਕਰੀ ਜਾਂਦਾ ਹੈ। ਪਰ ਅਸਲੀਅਤ ਹੈ, ਜੋ ਵੀ ਕਰਮ ਧਰਮ ਦੇ ਕੀਤੇ ਜਾਂਦੇ ਨੇ ਉਹ ਕੀਤੇ ਤੇ ਪਰਮੇਸ਼ਰ ਨੂੰ ਰਿਝਾਉਣ ਵਾਸਤੇ ਕੀਤੇ ਜਾਂਦੇ ਨੇ, ਪਰਮੇਸ਼ਰ ਦੀ ਬੰਦਗੀ ਵਾਸਤੇ, ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ। ਇਨਸਾਨ ਜਗਿਆਸੂ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਨਾਲ ਉਸ ਪਰਮਾਤਮਾ ਵਾਹਿਗੁਰੂ ਨੂੰ ਰਿਝਾਉਣ ਦਾ ਯਤਨ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਵਡਿਆਈ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿੰਦੇ ਹਾਂ ਸਾਡੀ ਭਾਵਨਾ ਇਹ ਹੋਣੀ ਚਾਹੀਦੀ ਔਰ ਸਾਡੇ ਅੰਦਰ ਇਹ ਚੀਜ਼ ਪ੍ਰਬਲ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਦੱਸਣਾ ਕਿ ਪਰਮੇਸ਼ਰ ਦੀ ਬੰਦਗੀ ਕਿਵੇਂ ਕੀਤੀ ਜਾਏ, ਪਰਮੇਸ਼ਰ ਕਿਵੇਂ ਖੁਸ਼ ਹੋਏਗਾ, ਪਰਮੇਸ਼ਰ ਨੂੰ ਕਿਵੇਂ ਰਿਝਾਇਆ ਜਾਏਗਾ, ਕਿਹੜੀ ਬੰਦਗੀ ਦੇ ਨਾਲ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਸਕਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਦੇ ਵਿੱਚ ਹੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਸਿੱਖਿਆ ਉੱਥੋਂ ਹੀ ਆਰੰਭ ਹੋਈ ਕਿ ਪਰਮੇਸ਼ਰ ਦੇ ਦਰ ਤੇ ਇਹ ਜਗਿਆਸੂ ਕਿਵੇਂ ਪ੍ਰਵਾਨ ਹੋ ਸਕਦਾ, ਕਿਹੜੀ ਬੰਦਗੀ, ਕਿਹੜਾ ਉਪਰਾਲਾ, ਕਿਹੜੀ ਸਿਫਤ ਸਲਾਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਸਕਦੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਕਿਤੇ ਸਾਰੀ ਉਮਰ ਆਸੇ ਪਾਸੇ ਦੇ ਕੰਮ ਕਾਰਜ ਕਰਕੇ ਧਰਮ ਦੇ ਕਰਮਾਂ ਦੇ ਵਿੱਚ ਹੀ ਲਿਪਟ ਕੇ ਨਾ ਰਹਿ ਜਾਈ, ਜੋ ਅਸਲੀ ਮੂਲ ਹੈ, ਜੋ ਅਸਲ ਤੱਤ ਹੈ, ਉਸ ਨੂੰ ਅਪਣਾ ਕੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਸਕੇ। ਇਹ ਗੁਰੂ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ। ਹੁਣ ਵੇਖੋ, ਜਪਜੀ ਸਾਹਿਬ ਜੀ ਦੀ ਆਰੰਭਤਾ ਸਤਿਗੁਰ ਜੀ ਨੇ ਕੀਤੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅੱਗੇ ਹੈ ਪਹਿਲੀ ਪੌੜੀ ਜਿਹੜੀ ਆਰੰਭ ਕੀਤੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਸਤਿਗੁਰ ਜੀ ਨੇ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ। ਕੁਝ ਕੁ ਲੋਕ ਸਾਰੀ ਉਮਰ ਇਉਂ ਕਹਿੰਦੇ ਨੇ ਵੀ ਬਸ ਸੁੱਚਮ ਰੱਖਣੀ ਹੈ, ਕਿਤੇ ਜੂਠੇ ਨਾ ਹੋ ਜਾਈਏ, ਕਿਤੇ ਭਿੱਟ ਨਾ ਜਾਈਏ, ਕਿਸੇ ਦੇ ਨਾਲ ਲੱਗ ਕੇ ਭਿੱਟ ਜਾਵਾਂਗੇ। ਸੁੱਚ ਪਰ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਸੱਚ ਅੰਦਰ ਵਸ ਜਾਏ ਫਿਰ ਹੀ ਜੀਵ ਸੁੱਚਾ ਹੋ ਸਕਦਾ, ਜੇ ਸੱਚ ਅੰਦਰ ਨਹੀਂ ਵਸਿਆ ਪਿਆਰਿਓ ਸਾਰਾ ਕੁਝ ਜੂਠਾ ਹੈ, ਸਾਰਾ ਕੁਝ ਜੂਠਾ। ਸਤਿਗੁਰੂ ਜੀ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਅੱਗੇ ਹੈ ਚੁੱਪੈ ਚੁੱਪ ਨਾ ਹੋਵਈ। ਜਿਹੜੇ ਮੋਨੀ ਲੋਕ ਨੇ ਉਹ ਕਹਿੰਦੇ ਨੇ ਬਸ ਮੌਨ ਰੱਖਣਾ ਹੈ, ਮੌਨ ਰੱਖ ਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ, ਮੂੰਹ ਤੋਂ ਕੁਝ ਨਹੀਂ ਬੋਲਣਾ, ਬਸ ਚੁੱਪ ਸ਼ਾਂਤ ਤੇ ਚੁੱਪ ਰਹਿ ਕੇ ਆਪਣੀ ਲਿਵ ਲਾਉਣੀ ਹੈ। ਪਰ ਸਤਿਗੁਰੂ ਗਰੀਬ ਨਵਾਜ਼ ਕਹਿੰਦੇ ਨੇ ਇਸ ਤਰ੍ਹਾਂ ਵੀ ਜੇ ਲਾਏ ਰਹਾਂ ਲਿਵਤਾਰ, ਕਹਿੰਦੇ ਭਮਾ ਲਿਵਤਾਰ ਲਾ ਲੈ ਇੱਕ ਟਿੱਕ, ਚੁੱਪ ਰਹਿ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਭਾਵੇਂ ਪੁਰੀਆਂ ਦੇ ਭਾਰ ਬੰਨ ਲੈ ਭੁੱਖਿਆਂ ਦੀ ਭੁੱਖ ਕੋਈ ਨਹੀਂ ਉਤਰਦੀ। ਫਿਰ ਅੱਗੇ ਸਤਿਗੁਰੂ ਜੀ ਮੁੱਕਦੀ ਗੱਲ ਪੌੜੀ ਦੇ ਅਖੀਰ ਵਿੱਚ ਕਹਿੰਦੇ ਨੇ ਫਿਰ ਜੇ ਸਾਰੇ ਕੁਝ ਨਾਲ ਪਰਮਾਤਮਾ ਨਹੀਂ ਹੋ ਰੀਝਦਾ, ਜੇ ਸਾਰਾ ਕੁਝ ਕਰਨ ਦੇ ਨਾਲ ਪਰਮਾਤਮਾ ਨਹੀਂ ਹੋ ਰੀਝਦਾ, ਫਿਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਸੱਚੇ ਪਾਤਸ਼ਾਹ ਕਿਵੇਂ ਸਚਿਆਰ ਬਣੇ ਜਾ ਸਕੀਏ, ਕਿਵੇਂ ਸੱਚੇ ਬਣ ਸਕੀਏ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਕਿਵੇਂ ਅੰਦਰੋਂ ਜਿਹੜੀ ਕੂੜ ਦੀ ਕੰਧ ਹੈ, ਕੂੜ ਦੀ ਪਾਲ ਜਿਹੜਾ ਪੜਦਾ ਪਿਆ ਹੋਇਆ ਹੈ ਉਹ ਕਿਵੇਂ ਉਤਰੇ। ਅੱਗੇ ਹੈ ਗਰੀਬ ਨਵਾਜ਼ ਪਾਤਸ਼ਾਹ ਇੱਕੋ ਪੰਕਤੀ ਵਿੱਚ ਸਾਰਾ ਨਿਤਾਰਾ ਕਰਕੇ ਇਸ ਜੀਵ ਨੂੰ ਸਮਝਾ ਰਹੇ ਨੇ ਸਤਿਗੁਰੂ ਜੀ, ਜਿੱਥੇ ਕਹਿੰਦੇ ਨੇ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਅੱਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਤੂੰ ਹੁਕਮ ਵਿੱਚ ਆ ਜਾਏ ਨਾ, ਜੇ ਪਰਮਾਤਮਾ ਦੇ ਹੁਕਮ ਨੂੰ ਮੰਨ ਲਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜੇ ਕਿਤੇ ਹੁਕਮ ਵਿੱਚ ਚੱਲਣ ਲੱਗ ਪਏ, ਜੋ ਪਰਮਾਤਮਾ ਵਾਹਿਗੁਰੂ ਜੀ ਕਹਿ ਰਹੇ ਨੇ ਉਸ ਨੂੰ ਆਪਣੇ ਸਿਰ ਮੱਥੇ 'ਤੇ ਮੰਨ ਲਏ ਅਤੇ ਫਿਰ ਸਚਿਆਰਾ ਹੋ ਸਕੇਗਾ, ਤੇਰਾ ਸਾਰਾ ਕੁਝ ਕੀਤਾ ਪ੍ਰਵਾਨ ਹੋ ਸਕੇਗਾ, ਤੇਰੇ ਜਪ, ਤੇਰੇ ਤਪ, ਤੇਰੇ ਪਾਠ, ਤੇਰੀ ਪੂਜਾ ਸਾਰਾ ਕੁਝ ਸਫਲ ਹੋ ਜਾਏਗਾ ਜੇ ਪਰਮਾਤਮਾ ਦੇ ਹੁਕਮ ਨੂੰ ਮੰਨ ਲਏ। ਅੱਜ ਦੇ ਇਸ ਪਾਵਨ ਸ਼ਬਦ ਅੰਦਰ ਭਗਤ ਰਵਿਦਾਸ ਜੀ ਕੁਝ ਇਹੋ ਜਿਹੀ ਸਿੱਖਿਆ ਦੇ ਰਹੇ ਨੇ। ਆਮ ਤੌਰ 'ਤੇ ਮੂਰਤੀਆਂ ਦੀ ਪੂਜਾ ਕੀਤੀ ਜਦੋਂ ਜਾਂਦੀ ਹੈ, ਉਹਨਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉਣਾ, ਫਿਰ ਇਹ ਸਾਡੇ ਵੀ ਹੈ, ਫੁੱਲਾਂ ਦੀ ਭੇਟਾ ਕਰਨੀ, ਫੁੱਲਾਂ ਦੀਆਂ ਮਾਲਾ ਚੜ੍ਹਾਉਣੀਆਂ, ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਬਣਾ ਕੇ ਅੱਗੇ ਰੱਖ ਰੱਖ ਕੇ ਮੂਰਤੀਆਂ ਦੇ ਉਹਨਾਂ ਨੂੰ ਭੋਗ ਲਵਾਉਣੇ। ਅਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਸ਼ਾਇਦ ਜਿੰਨਾ ਚਿਰ ਅੰਦਰ ਪਰਮਾਤਮਾ ਪ੍ਰਗਟ ਨਾ ਹੋਏ ਨਾ, ਉਹਨਾਂ ਚਿਰ ਕੁਝ ਕਰੀ ਜਾਈਏ ਬਾਹਰਲੀ ਗੱਲ ਨਹੀਂ ਬਣਨੀ, ਕਿਉਂਕਿ ਜੋ ਬ੍ਰਹਿ ਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪਰਮਾਤਮਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਪਾਂ ਸ਼ਹੀਦੀ ਪੁਰਬ ਕੱਲ੍ਹ ਮਨਾਇਆ, ਸ਼ਹੀਦੀ ਦਿਵਸ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਨੇ ਜੋ ਮਰਜ਼ੀ ਧਰਮ ਦੇ ਕਰਮ ਕਰ ਲਓ, ਜਿੰਨਾ ਚਿਰ ਪਰਮਾਤਮਾ ਦੇ ਦਰ 'ਤੇ ਬੰਦਗੀ ਸਾਡੀ ਪ੍ਰਵਾਨ ਨਹੀਂ ਹੁੰਦੀ, ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੇ, ਸਾਰਾ ਕੁਝ ਨਿਸਫਲ ਚੱਲਿਆ ਜਾਂਦਾ। ਸਤਿਗੁਰੂ ਜੀ ਦੇ ਇੱਥੋਂ ਤੱਕ ਕਹਿੰਦੇ ਨੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਬੰਦਾ ਸਭ ਤੋਂ ਵੱਡੀ ਇਹਦੇ ਅੰਦਰ ਇੱਕ ਸ਼ੈ ਬੜੀ ਹੋਈ ਹੈ, ਉਹ ਹੈ ਹਉਮੈ ਦੀ ਸ਼ੈ, ਹਉਮੈ ਦਾ ਰੋਗ। ਜਿੰਨਾ ਚਿਰ ਉਹ ਅੰਦਰੋਂ ਨਿਕਲਦਾ ਨਹੀਂ, ਸਾਧ ਸੰਗਤ ਜੀ ਜੋ ਕੁਝ ਮਰਜ਼ੀ ਕਰੀ ਜਾਈਏ, ਧਰਮ ਦੇ ਕਰਮ ਕਰੀ ਜਾਈਏ, ਇਹੋ ਜਿਹੇ ਭਗਤ ਰਵਿਦਾਸ ਜੀ ਕਹਿੰਦੇ ਨੇ ਜੇ ਬੰਦਾ ਪਰਮਾਤਮਾ ਨੂੰ ਰਿਝਾਉਣ ਵਾਸਤੇ ਸੁੱਚੀ ਚੀਜ਼ ਮੈਂ ਲੱਭਣ ਲੱਗਿਆ, ਮੁੱਕਦੀ ਗੱਲ ਜੀ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਪੂਜਾ ਕਿਵੇਂ ਕੀਤੀ ਜਾਏ। ਆਪਾਂ ਮਾਲਾ ਚੜ੍ਹਾਉਂਦੇ ਹਾਂ, ਪ੍ਰਸ਼ਾਦ ਚੜ੍ਹਾਉਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕਰਾਉਂਦੇ ਹਾਂ, ਪਰ ਗਰੀਬਨਵਾਜ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਉਹ ਕਹਿੰਦੇ ਨੇ ਜੇ ਤੂੰ ਕਿਤੇ ਇੰਨਾ ਕੁ ਵੇਖ ਲਏ ਨਾ ਬਈ ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਪਰਮਾਤਮਾ ਘੱਟ ਘੱਟ ਦੇ ਅੰਦਰ ਵਸ ਰਿਹਾ ਹੈ, ਅਤੇ ਮੈਨੂੰ ਲੱਗਦਾ ਇਸ ਇਨਸਾਨ ਦੀ ਘਾਲਣਾ, ਇਹਦੀ ਪੂਜਾ, ਇਹਦਾ ਪਾਠ ਸਾਰਾ ਕੁਝ ਸਫਲ ਹੋ ਜਾਏਗਾ। ਸਭ ਤੋਂ ਵੱਡੀ ਹੈ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡਾ ਹੈ ਪਰਮਾਤਮਾ ਨੇ ਜੋ ਖਲਕਤ ਰਚੀ ਹੈ, ਬਸ ਇਸ ਖਲਕਤ ਦੀ ਸੇਵਾ ਕਰ ਲਈਏ, ਇਸ ਖਲਕਤ ਦਾ ਭਲਾ ਕਰ ਲਈਏ, ਇਹਦੇ ਵਿੱਚ ਪਰਮਾਤਮਾ ਨੂੰ ਵੇਖ ਕੇ ਪਰਮਾਤਮਾ ਦਾ ਰੂਪ ਜਾਣ ਲਈਏ। ਜਿਵੇਂ ਸਤਿਗੁਰੂ ਗਰੀਬਨਵਾਜ ਧੰਨ ਗੁਰੂ ਰਾਮਦਾਸ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਇਹ ਬਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜੇ ਕਿਤੇ ਇਸ ਸੰਸਾਰ ਦੇ ਵਿੱਚੋਂ ਨਿਰੰਕਾਰ ਨਜ਼ਰ ਆ ਜਾਏ, ਫਿਰ ਇਹਨੂੰ ਕਿਸੇ ਅਰਚਾ ਬੰਧਨ ਦੀ ਲੋੜ ਨਹੀਂ ਪੈਂਦੀ। ਇਹਦੀ ਭਗਤੀ, ਇਹਦਾ ਹੀ ਜਿਹੜੀ ਤਪੱਸਿਆ ਹੈ, ਇਹਦਾ ਜੀਵਨ ਦਾ ਮਨੋਰਥ ਜਿਹੜਾ ਹੈ ਸਤ ਸੰਗਤ ਜੀ, ਉਹ ਸਫਲ ਹੋ ਜਾਏਗਾ। ਇਸੇ ਗੱਲ ਨੂੰ ਅੱਜ ਭਗਤ ਰਵਿਦਾਸ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਮੈਂ ਸੋਚਿਆ ਬਈ ਪਰਮਾਤਮਾ ਦੀ ਪੂਜਾ ਕਰਨ ਵਾਸਤੇ, ਜਾਂ ਇਉਂ ਕਹੀਏ ਕਿ ਮੰਦਰ ਦੇ ਵਿੱਚ ਗਿਆ ਅਤੇ ਪੂਜਾ ਕਰਨ ਵਾਸਤੇ ਮੈਂ ਸੋਚਿਆ ਵੀ ਪਹਿਲਾਂ ਪਾਣੀ ਲੈ ਕੇ ਆਵਾਂ, ਜਲ ਲੈ ਕੇ ਆਵਾਂ, ਅਤੇ ਫਿਰ ਪਰਮਾਤਮਾ ਨੂੰ ਇਸ਼ਨਾਨ ਕਰਾਵਾਂ, ਫਿਰ ਮੈਂ ਦੁੱਧ ਲਿਆਵਾਂ, ਦੁੱਧ ਦਾ ਭੋਗ ਲਵਾਵਾਂ, ਫਿਰ ਮੈਂ ਫੁੱਲ ਲਿਆਵਾਂ, ਫੁੱਲਾਂ ਦੀ ਮਾਲਾ ਚੜ੍ਹਾਵਾਂ। ਅਤੇ ਕਹਿੰਦੇ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਿਆ, ਜਦੋਂ ਗਾਂ ਦੇ ਕੋਲ ਗਿਆ ਦੁੱਧ ਚੋਣ ਵਾਸਤੇ ਨਾ, ਅਤੇ ਪਹਿਲਾਂ ਹੀ ਬੱਛਾ ਛੱਡਣਾ ਪਿਆ। ਜਦੋਂ ਬੱਛਾ ਛੱਡਿਆ, ਉਹਨੇ ਗਾਂ ਦੇ ਥਣਾਂ ਨੂੰ ਮੂੰਹ 'ਚ ਪਾਇਆ, ਅਤੇ ਇੱਕਦਮ ਮਨ ਵਿੱਚ ਵਿਚਾਰ ਆ ਗਿਆ, ਮਨਾ ਇਹ ਦੁੱਧ ਤੇ ਬੱਚੇ ਨੇ ਜੂਠਾ ਕਰ ਦਿੱਤਾ, ਇਹ ਜੂਠੇ ਦੁੱਧ ਨੂੰ ਕਿਵੇਂ ਪਰਮਾਤਮਾ ਦੇ ਚਰਨਾਂ ਵਿੱਚ ਲੈ ਕੇ ਜਾਵਾਂ, ਕਿਵੇਂ ਇਹਦਾ ਭੋਗ ਲਵਾਵਾਂ। ਫਿਰ ਕਹਿੰਦੇ ਮੇਰੇ ਮਨ ਵਿੱਚ ਵਿਚਾਰ ਆਇਆ, ਚਲੋ ਮੈਂ ਪਰਮਾਤਮਾ ਵਾਹਿਗੁਰੂ ਜੀ ਨੂੰ ਇਸ਼ਨਾਨ ਹੀ ਕਰਾ ਦਿੰਦਾ। ਇਸ਼ਨਾਨ ਕਰਾਉਣ ਗਏ ਅਤੇ ਕਹਿਣ ਲੱਗੇ, ਉੱਥੇ ਜਾ ਕੇ ਵੇਖਿਆ ਪਹਿਲਾਂ ਵਿੱਚ ਮੱਛੀ ਫਿਰਦੀ ਸੀ, ਅਤੇ ਮਨ ਨੇ ਸੋਚਿਆ, ਮਨਾ ਇਸ ਪਾਣੀ ਨੂੰ ਪਹਿਲਾਂ ਮੱਛੀ ਨੇ ਜੂਠਾ ਕਰ ਦਿੱਤਾ, ਅਤੇ ਹੁਣ ਜੂਠੇ ਪਾਣੀ ਦੇ ਨਾਲ ਮੈਂ ਪਰਮਾਤਮਾ ਨੂੰ ਇਸ਼ਨਾਨ ਕਿਵੇਂ ਕਰਾਵਾਂ। ਫਿਰ ਮਨ ਵਿੱਚ ਵਿਚਾਰ ਆਈ, ਚਲੋ ਮੈਂ ਫੁੱਲ ਤੋੜ ਲਾਂ, ਫੁੱਲ ਲੈ ਕੇ ਆਉਣਾ ਹੈ ਬਾਗ ਦੇ ਵਿੱਚੋਂ, ਅਤੇ ਉਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਮੈਂ ਆਪਣੇ ਪਰਮਾਤਮਾ ਆਪਣੇ ਇਸ਼ਟ ਦੇ ਅੱਗੇ ਭੇਟ ਕਰਾਂ। ਅਤੇ ਕਹਿੰਦੇ ਜਦੋਂ ਫੁੱਲ ਲੈਣ ਗਏ, ਉੱਥੇ ਜਾ ਕੇ ਕੀ ਵੇਖਿਆ, ਫੁੱਲ 'ਤੇ ਪਹਿਲਾਂ ਹੀ ਭਵਰਾ ਬੈਠਾ ਹੈ ਉਹਦੀ ਬਾਸ਼ਨਾ ਲੈਣ ਵਾਸਤੇ, ਉਹਦਾ ਰਸ ਨਿਚੋੜਨ ਵਾਸਤੇ। ਜਦੋਂ ਫੁੱਲ 'ਤੇ ਭਵਰੇ ਨੂੰ ਵੇਖਿਆ, ਅਤੇ ਭਗਤ ਜੀ ਕਹਿੰਦੇ ਨੇ ਉੱਥੇ ਫਿਰ ਮਨ ਨੇ ਸੋਚਿਆ, ਮਨਾ ਇਹ ਫੁੱਲ 'ਤੇ ਪਹਿਲਾਂ ਭਵਰੇ ਨੇ ਵਾਸ ਲੈ ਲਈ, ਭਵਰੇ ਨੇ ਇਹਦਾ ਰਸ ਚੂਸ ਲਿਆ, ਇਹਨੂੰ ਭਵਰੇ ਨੇ ਜੂਠਾ ਕਰ ਦਿੱਤਾ, ਅਤੇ ਹੁਣ ਇਹਨਾਂ ਫੁੱਲਾਂ ਨੂੰ ਪਰਮਾਤਮਾ ਤੇਰੇ ਅੱਗੇ ਕਿਵੇਂ ਰੱਖਾਂ, ਇਹ ਵੀ ਜੂਠੇ ਨੇ। ਜੇ ਹੁਣ ਇਹਦੀ ਥੋੜ੍ਹੀ ਜਿਹੀ ਹੋਰ ਵਿਸਥਾਰ ਨਾਲ ਦੇਖਣਾ ਪਏ, ਅਤੇ ਬਿਲਕੁਲ ਇਹਦੇ ਨਾਲ ਮਿਲਦਾ ਜੁਲਦਾ ਸ਼ਬਦ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ। ਉੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ, ਉਹ ਵੀ ਬਿਲਕੁਲ ਇਸੇ ਤਰ੍ਹਾਂ, ਉਹ ਕਹਿੰਦੇ ਨੇ ਮੈਂ ਗਿਆ ਫੁੱਲਾਂ ਦੇ ਕੋਲ, ਮੈਂ ਗਿਆ ਗਾਂ ਦੇ ਕੋਲ, ਮੈਂ ਗਿਆ ਪਾਣੀ ਦੇ ਕੋਲ ਕਿ ਇਹਨਾਂ ਚੀਜ਼ਾਂ ਨਾਲ ਪਰਮਾਤਮਾ ਦੀ ਪੂਜਾ ਕਰਾਂ, ਪਰ ਕੀ ਕਰਾਂ। ਜਦੋਂ ਜਾ ਕੇ ਦੇਖਿਆ ਬੱਚੇ ਨੇ ਦੁੱਧ ਜੂਠਾ ਕੀਤਾ, ਪਾਣੀ ਮੱਛੀ ਨੇ ਜੂਠਾ ਕਰ ਦਿੱਤਾ, ਫੁੱਲ ਭਵਰੇ ਨੇ ਜੂਠੇ ਕਰ ਦਿੱਤੇ, ਅਤੇ ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਾਂ, ਇਹਨਾਂ ਚੀਜ਼ਾਂ ਦੇ ਤਾਂ ਜੂਠੀਆਂ ਹੋ ਗਈਆਂ ਨੇ। ਉੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ, ਫਿਰ ਉਹ ਕਹਿੰਦੇ ਨੇ ਜਦੋਂ ਮੈਂ ਸਾਰੀ ਪੜਚੋਲ ਕੀਤੀ ਨਾ, ਅਤੇ ਮਨ ਨੇ ਸੋਚਿਆ, ਮਨਾ ਆਹ ਜਿਹੜਾ ਗਾਂ ਦਾ ਦੁੱਧ ਪਹਿਲਾਂ ਚੁੰਗ ਕੇ ਹਟਿਆ, ਕੀ ਇਹਦੇ ਵਿੱਚ ਰੱਬ ਨਹੀਂ? ਰੱਬ ਹੀ ਤਾਂ ਹੈ, ਕਿਉਂਕਿ ਘੱਟ ਘੱਟ ਮੈਂ ਹਰ ਜੂ ਵਸੈ, ਪਰਮਾਤਮਾ ਤੇ ਘੱਟ ਘੱਟ ਦੇ ਅੰਦਰ ਵਸ ਰਿਹਾ, ਤੇ ਫਿਰ ਇਹਦੇ ਅੰਦਰ ਨਹੀਂ ਵਸ ਰਿਹਾ। ਤੇ ਫਿਰ ਕਹਿੰਦੇ ਮੈਂ ਸੋਚਿਆ ਵੀ ਆਹ ਜਿਹੜੀ ਮੱਛੀ ਪਾਣੀ ਨੂੰ ਜੂਠਾ ਕਰੀ ਜਾਂਦੀ ਹੈ, ਕਿ ਇਹਦੇ ਅੰਦਰ ਪਰਮਾਤਮਾ ਨਹੀਂ ਵਸ ਰਿਹਾ ਹੈ, ਤੇ ਪਰਮਾਤਮਾ ਆਪ ਜਲ ਨੂੰ ਛੱਕ ਰਿਹਾ, ਆਪ ਇਹਦੇ ਵਿੱਚ ਬੈਠਾ ਹੈ। ਤੇ ਜਦੋਂ ਭਵਰੇ ਨੂੰ ਵੇਖਿਆ, ਕਹਿਣ ਲੱਗੇ ਆ ਭਵਰਾ ਜਿਹੜਾ ਫੁੱਲ 'ਤੇ ਬੈਠਾ,
ਇਹਦੇ ਅੰਦਰ ਤੇ ਪਹਿਲਾਂ ਪਰਮਾਤਮਾ ਵਾਸ ਕੀਤਾ ਹੋਇਆ ਉੱਥੇ ਭਗਤ ਨਾਮ ਦੇ ਜਿਹੜਾ ਪਾਵਨ ਸ਼ਬਦ ਹੈ ਉਹ ਕਹਿੰਦੇ ਨੇ ਆਨੀ ਲੇ ਕੁੰਭ ਭਰਾਈ ਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ। ਕਹਿੰਦੇ ਨੇ ਮੈਂ ਇੱਕ ਘੜਾ ਲਿਆਂਦਾ, ਉਸ ਘੜੇ ਦੇ ਅੰਦਰ ਜਲ ਭਰਿਆ, ਬਈ ਮੈਂ ਆਪਣੇ ਠਾਕੁਰ ਨੂੰ ਆਪਣੇ ਪਰਮਾਤਮਾ ਇਸ਼ਟ ਨੂੰ ਇਸ਼ਨਾਨ ਕਰਾਵਾਂ। ਅਤੇ ਉਹ ਕਹਿੰਦੇ ਨੇ 42 ਲੱਖ ਜੀ ਜਲ ਮੇ ਹੋਤੇ ਬੀਠਲ ਬਹਿਲਾ ਕਾਹੇ ਕਰੋ। ਕਹਿੰਦੇ ਇਹ ਤਾਂ ਪਹਿਲਾਂ 42 ਜਿਵੇਂ 84 ਲੱਖ ਜੋਨ ਆਪਾਂ ਕਹਿੰਦੇ ਹਾਂ, ਅਤੇ 42 ਲੱਖ ਜਿਹੜੇ ਜੀਵ ਜੰਤੂ ਨੇ ਉਹ ਤਾਂ ਪਹਿਲਾਂ ਪਾਣੀ ਵਿੱਚ ਬੈਠੇ ਨੇ, ਉਹਨਾਂ ਨੇ ਉਸ ਜਲ ਨੂੰ ਜੂਠਾ ਕਰ ਦਿੱਤਾ। ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਾਂ, ਕਿਵੇਂ ਤੇਰੀ ਪੂਜਾ ਕਰਾਂ। ਆਨੀ ਲੈ ਦੁੱਧ ਰਧਾਈ ਲੈ ਖੀਰੰਗ। ਕਹਿੰਦੇ ਦੁੱਧ ਲਿਆਂਦਾ, ਫਿਰ ਉਹਦੀ ਮੈਂ ਖੀਰ ਬਣਾਈ, ਅਤੇ ਖੀਰ ਬਣਾ ਕੇ ਸੋਚਿਆ ਪਰਮਾਤਮਾ ਇਸ ਖੀਰ ਨੂੰ ਮੈਂ ਤੇਰੇ ਚਰਨਾਂ 'ਚ ਭੇਟਾ ਕਰਾਂ, ਤੂੰ ਇਹਨੂੰ ਭੋਗ ਲਾ। ਆਨੀ ਲੈ ਦੁੱਧ ਰਧਾਈ ਲੈ ਖੀਰੰਗ ਠਾਕੁਰ ਕੋ ਨਿਵੈਦ ਕਰੋ। ਨਿਵੈਦ ਕਹਿੰਦੇ ਨੇ ਭੋਜਨ ਪਕਾ ਕੇ ਦੇ, ਉਹ ਮੂਰਤੀ ਅੱਗੇ ਰੱਖ ਕੇ ਫਿਰ ਭੋਗ ਲਵਾਉਣਾ। ਠਾਕੁਰ ਕੋ ਨਿਵੈਦ ਕਰੋ, ਕਹਿੰਦੇ ਪਹਿਲੇ ਦੁੱਧ ਬਿਟਾਰਿਓ ਬਸ਼ਰਾ ਬੀਠਲ ਬਹਿਲਾ ਕਾਹੇ ਕਰੋ। ਫਿਰ ਕਹਿੰਦੇ ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹਾਂ ਪੂਜ ਕਰੋ। ਫੁੱਲ ਲਿਆਂਦੇ ਮਾਲਾ ਪਰੋਈ ਠਾਕੁਰ ਦੀ ਪੂਜਾ ਕਰਨ ਵਾਸਤੇ, ਪਰ ਕਹਿੰਦੇ ਨੇ ਪਹਿਲੇ ਬਾਸ ਲਈ ਹੈ ਭਵਰਾ ਬੀਠਲ ਬਹਿਲਾ ਕਾਹੇ ਕਰੋ। ਕਹਿੰਦੇ ਇਹਦੀ ਤੇ ਬਾਸਨਾ ਪਹਿਲਾਂ ਭਵਰਾ ਲੈ ਗਿਆ, ਹੇ ਵਾਹਿਗੁਰੂ ਜੀ ਮੈਂ ਤੇਰੀ ਪੂਜਾ ਕਿਵੇਂ ਕਰਾਂ। ਫਿਰ ਆਖਰੀ ਪੰਕਤੀਆਂ ਵਿੱਚ ਭਗਤ ਨਾਮਦੇਵ ਜੀ ਨੇ ਕਮਾਲ ਕੀਤੀ, ਉਹ ਕਹਿੰਦੇ ਨੇ ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਹੇ ਤੂੰ ਸਰਬ ਮਹੀ। ਕਹਿੰਦੇ ਨੇ ਮੈਂ ਜਦੋਂ ਵੇਖਿਆ ਵੀ ਪਰਮਾਤਮਾ ਤੂੰ ਤੇ 4 ਕੁੰਟਾਂ ਵਿੱਚ ਬੈਠਾ, ਇੱਕ ਕਣ ਵੀ ਤੇਰੇ ਤੋਂ ਬਿਨਾਂ ਨਹੀਂ। ਫਿਰ ਮਨ ਵਿੱਚ ਇਹ ਗਿਆਨ ਆਇਆ ਕਿ ਹੇ ਨਿਰੰਕਾਰ ਇਹ ਜੀਵ ਜੰਤੂਆਂ ਵਿੱਚ ਸਾਰਿਆਂ ਵਿੱਚ ਤੂੰ ਰਮਿਆ ਹੋਇਆ, ਘੱਟ ਘੱਟ ਦੇ ਅੰਦਰ ਤੂੰ ਬੈਠਾ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਅਤੇ ਪਹਿਲਾਂ ਜਿਹੜਿਆਂ ਨੇ ਪਾਣੀ ਵਿੱਚ ਬੈਠ ਕੇ ਤੈਨੂੰ ਛਕਿਆ, ਜਿਨ੍ਹਾਂ ਨੇ ਭਵਰੇ ਨੇ ਫੁੱਲ 'ਤੇ ਬੈਠ ਕੇ ਤੇਰੀ ਵਾਸ਼ਨਾ ਲਈ, ਜਿਹੜੇ ਬੱਚੇ ਨੇ ਦੁੱਧ ਨੂੰ ਪਹਿਲਾਂ ਚੁੰਘਿਆ, ਹੇ ਨਿਰੰਕਾਰ ਵਾਹਿਗੁਰੂ ਜੀ ਉਹਨਾਂ ਸਾਰਿਆਂ ਵਿੱਚ ਤੇ ਤੂੰ ਆਪ ਵੱਸਦਾ। ਪਰ ਹੁਣ ਇਹ ਸਾਨੂੰ ਨਜ਼ਰ ਕਿਵੇਂ ਆਵੇ? ਵੱਡੀ ਗੱਲ ਇੱਥੇ ਆ ਕੇ ਖੜ ਜਾਂਦੀ ਹੈ। ਸਤਿਗੁਰੂ ਜੀ ਨੇ ਦੱਸ ਦਿੱਤਾ ਕਿ ਘੱਟ ਘੱਟ ਮੈਂ ਹਰ ਜੂ ਵਸੈ, ਅਤੇ ਆਪਾਂ ਵੇਖੋ ਜਦੋਂ ਕਿਸੇ ਦੇ ਭੋਗ 'ਤੇ ਜਾਈਏ, ਆਪ ਬਾਣੀ ਪੜ੍ਹੀਏ, ਆਪਾਂ ਰੋਜ਼ ਸੁਣਦੇ ਨਹੀਂ ਵੀ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਪਰ ਸਾਨੂੰ ਤਾਂ ਕਦੇ ਨਹੀਂ ਨਜ਼ਰ ਆਇਆ, ਅਸੀਂ ਤਾਂ ਨਾਲ ਦੇ ਬੈਠੇ ਕੂਹਣੀਆਂ ਮਾਰੀ ਜਾਂਦੇ ਹਾਂ, ਅਸੀਂ ਨਾਲ ਦੇ ਨਾਲ ਚੋਰੀ ਠੱਗੀ ਕਰੀ ਜਾਂਦੇ ਹਾਂ। ਜਿਹੜਾ ਸਾਡੇ ਨਾਲ ਬੈਠਾ ਹੋਏ, ਜਿਹੜਾ ਸਾਡਾ ਸਾਥੀ ਹੋਏ, ਇੱਥੇ ਤਾਂ ਜ਼ਮਾਨਾ ਇਹੋ ਜਿਹਾ ਕਿ ਆਪਣੇ ਸੰਗੀ ਸਾਥੀ ਜਿਹੜੇ ਸਨੇਹੀ ਜਿਨ੍ਹਾਂ ਨੂੰ ਮੰਨਦੇ ਹਾਂ ਉਹ ਧੋਖਾ ਧੜੀ ਨਾਲ ਕਰਕੇ ਉਹ ਜਾਂਦੇ ਨੇ, ਫਿਰ ਕੀ ਪਰਮਾਤਮਾ ਦਿਸਦਾ? ਰੋਜ਼ ਸੁਣਨੇ ਆ ਸਤਿਗੁਰੂ ਜੀ ਪੁਕਾਰ ਪੁਕਾਰ ਕੇ ਦੱਸ ਰਹੇ ਨੇ ਕਿ ਘੱਟ ਘੱਟ ਮੈਂ ਹਰਜੂ ਵਸੈ, ਪਰਮਾਤਮਾ ਘੱਟ ਘੱਟ ਦੇ ਅੰਦਰ ਵਸ ਰਿਹਾ, ਪਰ ਸਾਨੂੰ ਕਦੇ ਨਜ਼ਰ ਨਹੀਂ ਆਇਆ। ਉਹ ਨਜ਼ਰ ਕਿਵੇਂ ਆਉਣਾ ਹੈ? ਸਤ ਸੰਗਤ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਕਹਿੰਦੇ ਨੇ ਦਰਅਸਲ ਸਾਡਾ ਜਿਹੜਾ ਗਿਆਨ ਦਾ ਨੇਤਰ ਆ ਨਾ, ਉਹ ਅੰਨਾ, ਉਸ ਗਿਆਨ ਦੇ ਨੇਤਰ ਦੇ ਅੰਦਰ ਰੋਸ਼ਨੀ ਨਹੀਂ, ਕਿਉਂਕਿ ਪਰਮਾਤਮਾ ਦੇਖਣ ਵਾਸਤੇ ਗਿਆਨ ਦਾ ਨੇਤਰ ਚਾਹੀਦਾ, ਗਿਆਨ ਚਾਹੀਦਾ। ਉਹ ਗਿਆਨ ਕਿੱਥੋਂ ਮਿਲਣਾ? ਸਤਿਗੁਰੂ ਜੀ ਦੇ ਪਾਵਨ ਬਚਨ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਹੜਾ ਗੁਰੂ ਗਿਆਨ ਦਏਗਾ ਨਾ, ਉਸ ਗਿਆਨ ਦੇ ਨਾਲ ਅੰਦਰ ਪਰਮਾਤਮਾ ਪ੍ਰਗਟ ਹੋਏਗਾ, ਪਹਿਲਾਂ ਅੰਦਰ ਪ੍ਰਗਟ ਹੋਏਗਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਗੁਰੂ ਜਦੋਂ ਨੇਤਰਾਂ ਦੇ ਅੰਦਰ ਗਿਆਨ ਦਾ ਸੁਰਮਾ ਪਾਏਗਾ ਨਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਉਸ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ ਵਿੱਚ ਪਿਆ, तेरे अज्ञान का हनेरा दूर हो जाएगा। बस इन्नी कु तां है गुरबाणी के पावन शब्द, कोई बहुत ही वड्डी खेड नहीं। जिस दिन ज्ञान का सुरमा नेत्रां विच पै गया, अज्ञान की कंध ढह गई, अज्ञान का हनेरा दूर होया, बस उस दिन फिर हर कृपा ते संत भेटिया। जदों गुरु दे मिलाप होया, गुरु की कृपा होई, नानक मन प्रगास, वो परमात्मा मन अंदर प्रगट हो जाएगा। मन अंदर अपने हिरदे दे विचों वो परमात्मा नज़र आ जाएगा, परमात्मा दिसन लग जाएगा। तो सतसंगत, जिस दिन अंदरों परमात्मा दिस पिया ना, फिर बाहरों भी दिसेगा। खेड तो इन्नी का सतगुरु ते गुरबाणी विच इतों क्यों कहिंदे ने, पता किन्ना क बरीक पर्दा है जिहड़ा अज्ञान की जिहड़ी कंध अंदर खड़ी आ, अज्ञान का हनेरा जिहड़ा किन्ना कु आ। वो कहिंदे ने भां भीरी के पात भर दो, बिन पेखे दूर आयो। परमात्मा अंदर है, जिवें कहिंदे एक भंभीरी का खंभ देखो ना, उहनूं किते हाथ च फड़ो उंगल दे विच रह जांदा, उंगल दे विच इन्ना पतला। बस कहिंदे इन्नी क भरम की कंध, भरम का पर्दा तेरे ते परमात्मा अंदर पिया होया। जे ये भरम का पर्दा किते दूर हो जाए तो परमात्मा ते सामने खड़ा। एक गल पक्की साध संगत, बाहर जिन्ना मर्जी परमात्मा नूं देखण दी कोशिश करी जाइए, उह नहीं हो दिसणा। क्यों? जिन्ना चिर अंदर प्रकाश नहीं हुंदा, जिन्ना चिर अंदरों परमात्मा नहीं ना दिसिया, जिन्ना चिर अपने अंदर उहदा प्रकाश नहीं होया, उन्ना चिर दूसरे दे अंदरों दिस ही नहीं सकदा। पहला अंदरों वेखना पएगा, फिर परमात्मा घट घट दे अंदर नज़र आएगा। फिर जदों परमात्मा नज़र आ जाए साध संगत जी, फिर कित्थे बंदा जी ये कोई नाल दे नाल चोरी, किसे नू ठगना, किसे नू कटना, किसे नू वढ़ना, किसे नाल वैर, किसे नाल विरोध, फिर किहदे नाल करेगा? फिर तो बंदे नू इउं लगेगा वी जे इहदे नाल कुछ कर रहे हां परमात्मा नाल कर रहे हां, क्योंकि इहदे अंदर परमात्मा बैठा। दरअसल अज दा पावन शब्द भगत रविदास जी महाराज यही कृपा करदे ने कि तैनू परमात्मा नज़र आ जाए, तैनू घट घट दे अंदर परमात्मा दिसण लग जाए। फिर ये तेरे बाहरले जिन्ने धर्म के कर्म करदा पिया ना, ये सारे निरंकार दे बंदगी दे विच ये सारे पिछे रह जाणगे। ते तेरा मन जदों अंदरों प्रकाश हो गया, परमात्मा जिहड़ा तैनू हर विच नज़र आउण लग पिया, फिर ते बस सब गोबिंद है, सब गोबिंद है, गोबिंद बिन नहीं कोई। फिर तेरी ये अवस्था बन जाएगी, तेनू परमात्मा तो बिना कोई नज़र ही नहीं आएगा, परमात्मा तो बिना कुछ दिसेगा नहीं। इस अखां जिहड़ियां ने, ये जिहड़े नेत्र ने, ये हर एक दे अंदर परमात्मा का वास देखण लग जाणगे। अज मैं थोड़ी जिहे दे विच टूक साध संगत जी जरूर देंगा, आज जिहड़ा अज भगत रविदास जी ने वर्णन किया ना, अज शायद साडे विच भी कुछ क इहो जिहियां गल्लां आ गईआं ने। बड़ा यूनीक धर्म है, और गुरु नानक देव महाराज ने एडी बख्शिश करके एडा सौखा जा रास्ता सिख नू परमात्मा दे घर तक पहुंचण दा दिता, पर असी भी उहना दे विच उलझ उलझ के उलझ उलझ के चक्कर व्यू दे विच फसे पए हां। असी भी आ देखो जिहड़ी अज भगत जी गल कह रहे ने, बई दुध चढ़ाई जाइए, फुल फुल्लां दीआं माला चढ़ाई जाइए। हाँ, मैं ये नहीं कहिंदा भी बिल्कुल सारा कुछ ये कंडेम ही कर दईए, भई नहीं चढ़ाउणा चाहीदा। हाँ, कुछ शरदा चाहीदी है, पर अन्नी शरदा भी नहीं चाहीदी। आ तुसीं वेख्या होणा बड़ी ओ वायरल होई साडे कनेडा दे विच, रुमालियां दे कंटेनर भर के ओ गारबेज दे बैगां च पा के ते ओ जिथे गारबेज सुट्टिया जांदा उत्थे भेज दित्ते, ट्रकां दे ट्रक। उस माया दे नाल साध संगत किसे लोड़बंद की लोड़ पूरी की जा सकती है, उस माया दे नाल, क्योंकि जे हर अंदर परमात्मा दिसदा ना, फिर तो किसे नंगे दे तन नूं कपड़ा दे के ढक दिता ना, इउं जाणो बस ये परमात्मा नूं भेट कर दिता। जदों गुरु साहब नूं दुशाले भेट किए जाते सन ना, तुसीं की कहिंदे हो, सारे दुशाले गुरु साहब अपने कोल रख लैंदे सी? गुरु साहब नूं दुशाला भेट किया जाता सी, और गुरु साहब के अंगीकार करके, गुरु साहब के अंग ला के, गुरु साहब अगे वो जिहड़े दुशाले हुंदे सन, वो जिहड़ियां वस्तुआं हुंदियां सन, इतिहास में जिक्र मिलता जी इन्हां चीज़ां का, वो अगे लोड़बंदां नूं दे दिंदे सन। पर हुण अज जिहड़े आपां रमाले चढ़ा रहे साध संगत जी, की ये किसे दे तन ढक्कण दे काम आ सकदे ने? ਕੀ ਇਹਨਾਂ ਨੂੰ ਕਿਸੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ? ਗੁਰੂ ਘਰਾਂ ਦੇ ਵਿੱਚ ਜੇ ਸਤਿਗੁਰੂ ਜੀ ਨੇ ਵੀ ਕੋਈ ਤੁਸੀਂ ਰੁਮਾਲਾ ਭੇਟ ਕਰਨਾ ਨਾ, ਆਮ ਤੌਰ 'ਤੇ ਆਪਣੇ ਨਾ ਵਿਆਹਾਂ ਸ਼ਾਦੀਆਂ 'ਤੇ ਇਹ ਕੀਤਾ ਜਾਂਦਾ, ਕਿਉਂਕਿ ਅੱਜ ਵੀ ਉਹ ਪਰੰਪਰਾ ਚੱਲੀ ਆਉਂਦੀ ਵੀ ਜਦੋਂ ਸ਼ੋਪਿੰਗ ਸ਼ੁਰੂ ਕਰਨੀ ਹੈ, ਕੋਈ ਕਾਰਜ ਸ਼ੁਰੂ ਕਰਨਾ, ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਰੁਮਾਲਾ ਸਾਹਿਬ ਖਰੀਦਣਾ ਅਤੇ ਫਿਰ ਸ਼ੋਪਿੰਗ ਸ਼ੁਰੂ ਕਰਨੀ ਹੈ। ਖਰੀਦੋ, ਜ਼ਰੂਰ ਇਹ ਸ਼ਰਧਾ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ 'ਤੇ ਸਾਡਾ ਵਿਸ਼ਵਾਸ, ਸਾਡੀ ਸ਼ਰਧਾ ਹੋਣੀ ਚਾਹੀਦੀ ਆ। ਪਰ ਇਹ 'ਚ ਥੋੜ੍ਹਾ ਜਿਹਾ ਜੇ ਬਦਲਾਓ ਕਰ ਲਈਏ, ਸਾਧ ਸੰਗਤ, ਕੋਈ ਸੋਹਣੇ ਸੂਟ ਦਾ ਕੱਪੜਾ ਲਾਓ, ਕੋਈ ਸੋਹਣਾ ਵਸਤਰ ਲਾਓ, ਸਤਿਗੁਰੂ ਨੂੰ ਅੰਗੀਕਾਰ ਕਰਾਓ, ਪਰ ਇਹੋ ਜਿਹਾ ਵਸਤਰ ਲਾਓ ਜਿਹੜਾ ਸਤਿਗੁਰੂ ਦੇ ਅੰਗੀਕਾਰ ਕਰਕੇ ਫਿਰ ਕਿਸੇ ਹੋਰ ਦੇ ਕੰਮ ਵੀ ਆ ਸਕੇ, ਕਿਸੇ ਗਰੀਬ ਦਾ ਤਨ ਢੱਕਿਆ ਜਾ ਸਕੇ ਉਹ ਸੂਟ ਦੇ ਨਾਲ, ਕੋਈ ਸਮਾ ਕੇ ਉਹਨੂੰ ਤਨ 'ਤੇ ਪਾ ਸਕੇ। ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਧਰਮ ਸਾਨੂੰ ਨਹੀਂ ਦਿੱਤਾ ਵੀ ਮੱਖੀ 'ਤੇ ਮੱਖੀ ਮਾਰੀ ਜਾਈਏ। ਸਾਨੂੰ ਸਤਿਗੁਰੂ ਜੀ ਨੇ ਸੰਜੀਦਾ ਧਰਮ ਦਿੱਤਾ, ਸਾਨੂੰ ਸਤਿਗੁਰੂ ਜੀ ਨੇ ਇੱਕੋ ਹੀ ਗੱਲ ਸਿਖਾਈ, ਮਨੁੱਖਤਾ ਦਾ ਭਲਾ, ਗਰੀਬ ਦਾ ਮੂੰਹ, ਗੁਰੂ ਕੀ ਗੋਲਕ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ, ਕਿਸੇ ਗੁਰਸਿੱਖ ਦੀ ਲੋੜ ਪੂਰੀ ਕਰ ਦੇਣੀ। ਮੈਂ ਵੇਖਦਾ ਇੱਥੇ, ਤੁਸੀਂ ਵੇਖੋ ਕਿੰਨੇ ਗੁਰਸਿੱਖ, ਕਿੰਨੇ ਲੋਕ ਕੱਪੜੇ ਤੋਂ ਬਿਨਾਂ ਤੁਰੇ ਫਿਰਦੇ ਨੇ। ਮੈਂ ਕਹਿੰਦਾ ਜੇ ਉਹ ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ, ਭਾਈ ਕੱਟੂ ਜੀ ਦਾ ਸ਼ਹਿਦ ਚੋ ਕੇ ਲਿਆਇਆ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਸਿੱਖ ਨੇ ਮੰਗਿਆ, ਉਹਨੂੰ ਖੰਘ ਬੜੀ ਲੱਗੀ ਹੋਈ ਸੀ, ਉਹ ਕਹਿੰਦਾ ਜੀ ਜੇ ਤੂੰ ਸ਼ਹਿਦ ਦੇ ਦਾ ਮੇਰੀ ਜਾਨ ਬਚ ਜਾਊ। ਕਹਿੰਦਾ ਨਾ, ਮੈਂ ਗੁਰੂ ਸਾਹਿਬ ਵਾਸਤੇ ਲਿਆਂਦਾ, ਤੈਨੂੰ ਨਹੀਂ ਦੇ ਸਕਦਾ। ਅਤੇ ਕਹਿੰਦੇ ਜਦੋਂ ਸ਼ਹਿਦ ਲੈ ਕੇ ਪਹੁੰਚਿਆ, ਉਹ ਸ਼ਹਿਦ ਵਿੱਚ ਕੀੜੇ ਪੈ ਗਏ, ਕੀੜੇ ਫਿਰ ਗਏ। ਉਹ ਬੜੀ ਸ਼ਰਧਾ ਨਾਲ ਚੋ ਕੇ ਲਿਆਂਦਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖ ਕੇ ਕਹਿਣ ਲੱਗਾ, ਮਹਾਰਾਜ ਮੈਂ ਬੜੀ ਸ਼ਰਧਾ ਨਾਲ ਚੋ ਕੇ ਲਿਆਂਦਾ ਸੀ, ਇਹ ਸ਼ਹਿਦ ਤੁਹਾਡੇ ਵਾਸਤੇ ਅੰਗੀਕਾਰ ਨਹੀਂ ਹੋਇਆ, ਤੁਹਾਡੀ ਰਸਨਾ ਦੇ ਲਾਇਕ ਨਹੀਂ ਹੋਇਆ, ਕੀੜੇ ਚੱਲ ਗਏ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਜਦੋਂ ਕੱਟੂ ਸ਼ਾਹ ਤੇਰੇ ਤੋਂ ਸ਼ਹਿਦ ਮੰਗਿਆ ਸੀ ਨਾ, ਅਸੀਂ ਉਦੋਂ ਤੂੰ ਨਹੀਂ ਦਿੱਤਾ, ਅਸੀਂ ਤੇਰੇ ਤੋਂ ਪੁਕਾਰ ਪੁਕਾਰ ਕੇ ਮੰਗਿਆ ਬਈ ਲੋੜ ਹੈ, ਜੇ ਤੂੰ ਇੱਕ ਉਂਗਲ ਸ਼ਹਿਦ ਦੀ ਦੇ ਦੇ ਇਹਨੂੰ ਚੱਟ ਕੇ ਮੇਰੀ ਜਾਨ ਬਚ ਜਾਊ। ਜਦੋਂ ਅਸੀਂ ਤੇਰੇ ਤੋਂ ਮੰਗਦੇ ਸਾਂ ਉਦੋਂ ਤੂੰ ਦਿੱਤਾ ਨਹੀਂ, ਹੁਣ ਤੂੰ ਦੇ ਰਿਹਾ ਅਤੇ ਸਾਡੇ ਯੋਗ ਨਹੀਂ ਰਿਹਾ। ਮੇਰੇ ਕਹਿਣ ਤੋਂ ਭਾਵ ਗਰੀਬ ਨਿਵਾਸ ਸਤਿਗੁਰ ਨੇ ਸਾਨੂੰ ਇਹ ਕਿਰਪਾ ਕਰਕੇ ਕਿਹਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਗੁਰਸਿੱਖ ਦਾ ਮੂੰਹ ਗੁਰੂ ਕੀ ਗੋਲਕ, ਜਿਹੜਾ ਗੁਰਸਿੱਖ ਦੇ ਮੂੰਹ ਵਿੱਚ ਪਾ ਦਿਓਗੇ, ਕਿਸੇ ਭੁੱਖੇ ਦੇ ਮੂੰਹ ਵਿੱਚ ਪਾ ਦਿਓਗੇ, ਸੱਚ ਜਾਣਿਓ ਰੱਬ ਦੇ ਮੂੰਹ ਵਿੱਚ ਪਏਗਾ, ਕਿਉਂਕਿ ਉਹਦੇ ਵਿੱਚ ਰੱਬ ਵੱਸ ਰਿਹਾ। ਆਪਾਂ ਥੋੜ੍ਹਾ ਜਿਹਾ ਬਸ ਇਹਨੂੰ ਸਮਝਣ ਦੀ ਲੋੜ ਹੈ, ਇੰਨਾ ਕੁ ਕਰ ਲਈਏ, ਚੜਾਓ ਜ਼ਰੂਰ, ਫਿਰ ਐਵੇਂ ਉਹ 20 ਰੁਪਈਏ ਵਾਲਾ ਰੁਮਾਲਾ ਲੈ ਕੇ ਕਾਹਦੇ ਚੜਾਈ ਜਾਣਾ ਜੀ, ਕੋਈ 100-200 ਰੁਪਏ ਦਾ ਵਧੀਆ ਸੂਟ ਲਓ, ਸਤਿਗੁਰੂ ਨੂੰ ਅੰਗੀਕਾਰ ਕਰਾਓ, ਫਿਰ ਉਹ ਕਿਸੇ ਗਰੀਬ ਨੂੰ ਦਿਓ ਜਿਹਦੇ ਕੰਮ ਆ ਜਾਏ। ਸੋ ਆਪਾਂ ਇਹ ਜਿਹੜਾ ਅੱਜ ਭਗਤ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਹ ਸਾਰਾ ਕੁਝ ਉਹਦੇ ਵਿੱਚ ਆਏਗਾ। ਆਓ ਸਾਰੀ ਸੰਗਤ ਆਪਾਂ ਸ਼ਬਦ ਦੇ ਅੱਖਰੀ ਅਰਥਾਂ ਨਾਲ ਜੁੜੀਏ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ, ਮਨ ਬਿਰਤਾਂ ਦੀ ਇਕਾਗਰਤਾ ਬਖਸ਼ਿਸ਼ ਕਰੋ ਜੀ, ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਜਰੀ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਸੁਰ ਤਾਲ ਦੇ ਤੀਸਰੇ ਘਰ ਵਿੱਚ ਇਹ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ। ਅੱਗੇ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ। ਆ ਵੇਖੋ ਬਸ ਉਹੀ ਗੱਲ, ਇਹ ਕਿਤੇ ਸਮਝ ਆ ਜਾਏ ਨਾ, ਆਪਾਂ ਮੂਲ ਮੰਤਰ ਦੇ ਪਤਾ ਨਹੀਂ ਕਿੰਨੇ ਕਿੰਨੇ ਜਾਪ ਕਰਦੇ ਹਾਂ, ਅਤੇ ਸ਼ੁਰੂ ਗੱਲ ਹੁੰਦੀ ਇੱਕ ਤੋਂ, ਇੱਕ ਓਅੰਕਾਰ, ਇੱਕ ਓਅੰਕਾਰ ਦੀ ਕਿਤੇ ਸਮਝ ਆ ਜਾਏ, ਪਰਮਾਤਮਾ ਇੱਕ ਹੈ ਅਤੇ ਸਰਬ ਵਿਆਪੀ ਹੈ, ਘੱਟ ਘੱਟ ਦੇ ਵਿੱਚ ਉਹ ਇੱਕ ਵਸ ਰਿਹਾ, ਅਤੇ ਅੱਗੇ ਹੈ ਗੁਰਪ੍ਰਸਾਦ, ਦਿਸੇ ਕਿਵੇਂ, ਨਜ਼ਰ ਕਿਵੇਂ ਆਏ, ਉਹਦੀ ਪ੍ਰਾਪਤੀ ਕਿਵੇਂ ਹੋ ਗਈ ਹੋਵੇ, ਇੱਕ ਓਅੰਕਾਰ ਦੀ ਜਿਹੜਾ ਇੱਕ ਹੈ, ਇੱਕ ਸਤਿਗੁਰ ਦੇ ਪਾਵਨ ਬਚਨ ਨੇ ਇੱਕ ਜੋਤ ਸਰਬ ਵਿਆਪਕ, ਉਹ ਇੱਕ ਹੈ ਅਤੇ ਸਰਬ ਵਿਆਪੀ ਸਾਰਿਆਂ ਵਿੱਚ ਸਮਾਇਆ ਹੋਇਆ। ਉਸ ਇੱਕ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਦੂਧ ਤਾਂ ਬਛਰੈ ਥਨੋ ਬਿਟਾਰਿਓ,
ਦੁੱਧ ਲੈਣ ਗਿਆ, ਗਾਂ ਨੂੰ ਬੱਛਾ ਛੱਡਿਆ, ਦੁੱਧ ਚੋਇਆ ਪਰਮਾਤਮਾ ਦੀ ਪੂਜਾ ਕਰਨ ਵਾਸਤੇ, ਪਰਮਾਤਮਾ ਨੂੰ ਭੋਗ ਲਵਾਉਣ ਵਾਸਤੇ। ਅਤੇ ਕਹਿੰਦੇ ਜਦੋਂ ਦੁੱਧ ਲੈਣ ਗਿਆ, ਹੇ ਵਾਹਿਗੁਰੂ ਇਹ ਦੁੱਧ ਤਾਂ ਪਹਿਲਾਂ ਬੱਛੇ ਨੇ ਜੂਠਾ ਕਰ ਦਿੱਤਾ, ਮੈਂ ਤੇਰੀ ਪੂਜਾ ਕਿਵੇਂ ਕਰਾਂ।
ਫੂਲ ਭਾਵਰ ਜਲ ਮੀਨ ਵਿਗਾਰਿਓ,
ਫੁੱਲ ਜਿਹੜਾ ਸੀ ਵਿਗਾਰਿਓ ਤੋਂ ਅਰਥ ਹੈ ਵਿਗਾੜ ਦਿੱਤਾ ਭਾਵ ਜੂਠਾ ਕਰ ਦਿੱਤਾ। ਹੇ ਪਰਮਾਤਮਾ ਫੁੱਲ ਪਹਿਲਾਂ ਭਵਰੇ ਨੇ ਜੂਠਾ ਕਰ ਦਿੱਤਾ। ਹੁਣ ਇੱਥੇ ਇੱਦਾਂ ਨਹੀਂ ਬਈ ਆਹ ਜਿਹੜੇ ਇਉਂ ਵੀ ਬੰਦੇ ਸੋਚਣ ਲੱਗ ਪਈਏ ਵੀ ਜਿਹੜੇ ਫੁੱਲ ਨੇ ਜੀ ਇਹ ਵੀ ਜੂਠੇ ਨੇ। ਜਿਹੜਾ ਇੱਥੇ ਕਹਿਣ ਦਾ ਅਰਥ ਇਹ ਹੈ ਸਾਧ ਸੰਗਤ, ਜਿਹਦਾ ਮੁੱਖ 'ਚ ਪਾਇਆ ਹੋਇਆ ਥਣ ਸਾਨੂੰ ਲੱਗਦਾ ਵੀ ਜੂਠਾ ਹੋ ਗਿਆ ਨਾ, ਉਹਦੇ ਵਿੱਚ ਤਾਂ ਪਰਮਾਤਮਾ ਵੱਸਦਾ, ਫਿਰ ਦੁੱਧ ਕਿਵੇਂ ਜੂਠਾ ਹੋ ਗਿਆ ਜੀ। ਜਿਹੜਾ ਭਵਰਾ ਵਾਸ ਲੈ ਰਿਹਾ ਫੁੱਲ, ਉਹ ਭਵਰੇ ਅੰਦਰ ਪਰਮਾਤਮਾ ਵੱਸ ਰਿਹਾ, ਪਰਮਾਤਮਾ ਨੇ ਵਾਸ ਲਈ ਤਾਂ ਫਿਰ ਜੂਠਾ ਕਿਵੇਂ ਹੋ ਗਿਆ। ਜੇ ਜਲ ਵਿੱਚ ਵਸਣ ਵਾਲੀ ਮੱਛੀ ਉਹਦੇ ਵਿੱਚ ਪਰਮਾਤਮਾ ਵੱਸ ਰਿਹਾ, ਪਰਮਾਤਮਾ ਨੇ ਹੀ ਉਸ ਜਲ ਨੂੰ ਛਕਿਆ, ਤੇ ਫਿਰ ਜੂਠਾ ਕਿਵੇਂ ਹੋ ਗਿਆ। ਫਿਰ ਜੂਠਾ ਤੇ ਨਹੀਂ ਨਾ, ਕਿਉਂਕਿ ਪਰਮਾਤਮਾ ਤੇ ਆਪ ਹੈ। ਇਸ ਬਿਰਤੀ ਤੋਂ ਉੱਪਰ ਉੱਠ ਕੇ ਪਰਮਾਤਮਾ ਨੂੰ ਹਰ ਵਿੱਚ ਵੇਖਣਾ, ਬਸ ਇਹ ਹੀ ਅੱਜ ਦਾ ਉਪਦੇਸ਼ ਹੈ। ਉਹ ਕਹਿੰਦੇ ਨੇ ਭਵਰੇ ਨੇ ਫੁੱਲ ਤੇ ਮੱਛੀ ਨੇ ਪਾਣੀ ਨੂੰ ਜੂਠਾ ਕਰ ਦਿੱਤਾ ਸਾਡੀ ਨਜ਼ਰ ਦੇ ਵਿੱਚ। ਭਗਤ ਜੀ ਉਹ ਵਰਣਨ ਕਰਦੇ ਨੇ ਸੰਪਰਦਾਈ ਜਿਹੜਾ ਇਹ ਪਾਠ ਹੈ ਨਾ, ਉਹਦੇ ਵਿੱਚ ਇੱਕ ਬ੍ਰਾਹਮਣ ਨੂੰ ਇਉਂ ਵੀ ਆਖਿਆ ਗਿਆ ਕਿ ਇਹ ਪ੍ਰਮਾਣਕ ਜਿਹੜਾ ਹੈ ਇੱਕ ਬ੍ਰਾਹਮਣ ਨੂੰ ਉਪਦੇਸ਼ ਭਗਤ ਜੀ ਨੇ ਦਿੱਤਾ, ਪਰ ਅਸਲ ਦੇ ਵਿੱਚ ਸਤਿਗੁਰ ਦੇ ਪਾਵਨ ਬਚਨ ਜਿਹੜੇ ਗੁਰਬਾਣੀ ਦੇ ਨਾ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਕੁਝ ਕੁ ਸ਼ਬਦ ਆਪਾਂ ਨੂੰ ਬਹੁਤ ਗੁਰਬਾਣੀ ਵਿੱਚੋਂ ਮਿਲਣਗੇ ਐਸੇ ਜਿਹੜੇ ਬਿਲਕੁਲ ਆਪਾਂ ਉਹ ਸਾਖੀ ਰੂਪ ਕਿਸੇ ਨੂੰ ਮੋਹਰੇ ਰੱਖ ਕੇ ਕਿਸੇ ਨੂੰ ਸੰਬੋਧਨ ਕਰਕੇ ਕਹੇ ਨੇ, ਜਿਵੇਂ ਜੈਸੀ ਮੈਂ ਆਵੈ ਖਸਮ ਕੀ ਬਾੜੀ ਤੈਸਰਾ ਕਰੀ ਗਿਆਨ ਵੇ ਲਾਲੋ, ਲਾਲੋ ਨੂੰ ਮੋਹਰੇ ਸੰਬੋਧਨ ਕਰਕੇ ਸਤਿਗੁਰੂ ਨੇ ਆਖਿਆ। ਪਰ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਕੁਝ ਬਚਨ ਕੋਈ ਵੀ ਸ਼ਬਦ ਕਿਸੇ ਨੂੰ ਪਰਥਾਏ ਰੱਖ ਕੇ ਮੋਹਰੇ ਰੱਖ ਕੇ ਵੀ ਕਹੇ ਹੋਣ, ਪਰ ਇੱਕ ਗੱਲ ਯਾਦ ਰੱਖਿਓ ਪਿਆਰਿਓ, ਇਹ ਗੁਰਬਾਣੀ ਐਸੀ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹਨਾਂ ਸ਼ਬਦਾਂ ਦੀ ਸਾਂਝ ਸਾਰੇ ਸੰਸਾਰ ਨਾਲ ਹੋਇਆ ਕਰਦੀ ਹੈ। ਭਗਤ ਰਵਿਦਾਸ ਜੀ ਕਹਿ ਰਹੇ ਨੇ ਫੁੱਲ ਨੂੰ ਭਵਰੇ ਨੇ ਤੇ ਪਾਣੀ ਨੂੰ ਮੱਛੀ ਨੇ ਜੂਠਾ ਕਰ ਦਿੱਤਾ ਹੈ।
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ,
ਹੇ ਮੇਰੀ ਮਾਂ ਪਰਮਾਤਮਾ ਦੀ ਪੂਜਾ ਮੈਂ ਕਿਵੇਂ ਕਰਾਂ, ਕਿਹੜੀ ਭੇਟਾ ਕਿਹੜੀ ਚੀਜ਼ ਪਰਮਾਤਮਾ ਦੇ ਅੱਗੇ ਚੜਾਵਾਂ, ਕਿਵੇਂ ਉਸ ਪਰਮਾਤਮਾ ਦੀ ਮੈਂ ਪੂਜਾ ਕਰਾਂ, ਮੈਨੂੰ ਦੱਸ। ਕਿਉਂਕਿ ਜਿਹੜੀ ਚੀਜ਼ ਮੈਂ ਵੇਖਦਾ ਸਾਰੀਆਂ ਚੀਜ਼ਾਂ ਜੂਠੀਆਂ ਨੇ, ਤੇ ਮੈਂ ਪਰਮਾਤਮਾ ਦੀ ਪੂਜਾ ਕਿਵੇਂ ਕਰਾਂ।
ਆਵਰ ਨਾ ਫੂਲ ਅਨੂਪਨ ਪਾਵੋ,
ਕਹਿਣ ਲੱਗੇ ਉਸ ਪਰਮਾਤਮਾ ਨੂੰ ਮੈਂ ਕਿਵੇਂ ਪਾਵਾਂ। ਇਹਦੇ ਦੋ ਅਰਥ ਕੀਤੇ ਜਾਂਦੇ ਨੇ ਜੀ, ਇੱਕ ਤੇ ਇਹ ਬਈ ਅਵਰ ਨਾ ਫੂਲ ਅਨੂਪ ਨਾ ਪਾਵਾਂ, ਇੱਕ ਤੇ ਇਹ ਬਈ ਕੋਈ ਹੋਰ ਕਿਹੜੀ ਸ਼ੈ ਪਰਮਾਤਮਾ ਨੂੰ ਚੜਾਵਾਂ, ਤੇ ਜੇ ਮੈਂ ਨਾ ਚੜਾਵਾਂ ਤੇ ਪਰਮਾਤਮਾ ਕੀ ਮੈਨੂੰ ਪ੍ਰਾਪਤ ਨਹੀਂ ਹੋਏਗਾ, ਕੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ, ਕਿਉਂਕਿ ਕੋਈ ਚੀਜ਼ ਸੁੱਚੀ ਹੈ ਨਹੀਂ ਚੜਾਉਣ ਵਾਸਤੇ। ਤੇ ਇੱਕ ਇਹਦਾ ਅਰਥ ਜੋ ਭਾਈ ਸਾਹਿਬ ਜੀ ਨੇ ਪਾਠ ਕੀਤਾ, ਅਵਰ ਨਾ ਫੂਲ ਅਨੂਪਨ ਪਾਵੋ ਸੰਪਰਦਾਈ, ਕਿ ਉਹ ਪਰਮਾਤਮਾ ਨੂੰ ਪਾਉਣ ਵਾਸਤੇ ਹਰ ਇੱਕ ਦੇ ਅੰਦਰ ਜੇ ਪਰਮਾਤਮਾ ਨੂੰ ਵੇਖ ਲਈਏ ਤੇ ਫਿਰ ਪਰਮਾਤਮਾ ਨੂੰ ਪਾਇਆ ਜਾ ਸਕਦਾ। ਹਰ ਇੱਕ ਦੇ ਅੰਦਰ ਪਰਮਾਤਮਾ ਦਿਸ ਜਾਏ ਤੇ ਪਰਮਾਤਮਾ ਤੇ ਆਪਣੇ ਆਪ ਪੈ ਗਿਆ ਜੀ, ਪਰਮਾਤਮਾ ਤੇ ਆਪਣੇ ਆਪ ਨਜ਼ਰ ਆ ਗਿਆ, ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਉਸ ਪਰਮਾਤਮਾ ਨੂੰ ਪਾਉਣ ਵਾਸਤੇ ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਤੇਰੇ ਅੰਦਰ ਉਪਦੇਸ਼ ਨੂੰ ਕਮਾਉਣ ਦੀ ਬੁੱਧੀ ਹੋਣੀ ਚਾਹੀਦੀ ਹੈ, ਤੇਰੇ ਅੰਦਰ ਗੁਰੂ ਦਾ ਗਿਆਨ ਹੋਣਾ ਚਾਹੀਦਾ ਹੈ, ਉਸ ਗਿਆਨ ਦੇ ਨਾਲ ਫਿਰ ਪਰਮਾਤਮਾ ਤੈਨੂੰ ਨਜ਼ਰ ਆਏਗਾ।
ਰਹਾਓ
ਠਹਿਰਾਓ ਦੇ ਕੇ ਭਗਤ ਜੀ ਅੱਗੇ ਫਰਮਾਨ ਕਰਦੇ ਹਨ,
ਮੈ ਲਾਗਰ ਬੇਰੇ ਹੈ ਪੋਏ ਅੰਗਾ।
ਕਹਿਣ ਲੱਗੇ ਧੂਫ ਜਿਹੜੀਆਂ ਸੁਗੰਧੀਆਂ ਨੇ, ਸੁਗੰਧੀਆਂ ਦੇ ਨਾਲ ਪੂਜਾ ਕੀਤੀ ਜਾਂਦੀ ਜੀ, ਜਿਵੇਂ ਧੂਫ ਦਿੱਤੀ ਜਾਂਦੀ ਹੈ, ਪਰਫਿਊਮ ਛਿੜਕੇ ਜਾਂਦੇ ਨੇ, ਉਹ ਸੁਗੰਧੀ ਆਉਣੀ ਕਿੱਥੋਂ ਆ। ਭਗਤ ਜੀ ਕਹਿ ਰਹੇ ਨੇ ਸਭ ਤੋਂ ਵੱਡਾ ਸੁਗੰਧੀ ਦਾ ਜਿਹੜਾ ਸੋਮਾ ਹੈ ਉਹ ਹੈ ਚੰਦਨ, ਚੰਦਨ ਦਾ ਰੁੱਖ। ਅਤੇ ਕਹਿਣ ਲੱਗੇ ਮਹਾਰਾਜ ਉਹ ਚੰਦਨ ਜਿੱਥੋਂ ਸੁਗੰਧੀ ਆਉਣੀ ਸੀ ਉਹਨੂੰ ਪਹਿਲਾਂ ਸੱਪ ਲਪੇਟਾ ਮਾਰ ਕੇ ਬੈਠਾ, ਉਹਨੂੰ ਸੱਪ ਨੇ ਲਪੇਟਿਆ ਹੋਇਆ ਆਪਣੀ ਜਕੜ ਦੇ ਅੰਦਰ। ਅਤੇ ਕਮਾਲ ਦੀ ਗੱਲ ਉਹਦੇ ਅੰਦਰ ਜ਼ਹਿਰ ਸੱਪ ਦੇ ਅੰਦਰ, ਅਤੇ ਜਿਹੜਾ ਚੰਦਨ ਉਹ ਅੱਤ ਦਾ ਠੰਡਾ। ਕਹਿਣ ਲੱਗੇ ਉਸ ਅੱਤ ਦੇ ਠੰਡੇ ਚੰਦਨ ਨੂੰ ਸ਼ਾਂਤੀ ਲੈਣ ਵਾਸਤੇ ਸੱਪ ਉਹਦੇ ਕੋਲ ਜਾਂਦਾ, ਕਹਿੰਦੇ ਉਸ ਚੰਦਨ ਦੇ ਦਰਖਤ ਨੂੰ ਸੱਪ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ, ਉਹ ਸੱਪ ਨੇ ਜੂਠਾ ਕੀਤਾ ਹੋਇਆ ਹੈ।
ਦੇਖ ਅੰਮ੍ਰਿਤ ਬਸਹੇ ਇੱਕ ਸੰਗਾ,
ਇਹ ਵੀ ਤੇਰੀ ਕੁਦਰਤ ਹੈ, ਮੈਂ ਕਿੱਥੋਂ ਅੰਮ੍ਰਿਤ ਲਿਆਵਾਂ ਜਿਹੜੇ ਅੰਮ੍ਰਿਤ ਨਾਲ ਤੇਰੀ ਪੂਜਾ ਕਰ ਸਕਾਂ। ਕਹਿਣ ਲੱਗੇ ਅੰਮ੍ਰਿਤ ਤੇ ਜ਼ਹਿਰ ਇੱਕ ਥਾਂ ਵਸੇ ਹੋਏ ਨੇ, ਤੂੰ ਇੱਕ ਥਾਂ ਰੱਖ ਦਿੱਤੇ। ਇਹਦੇ ਵਿੱਚ ਥੋੜ੍ਹਾ ਜਿਹਾ ਜ਼ਿਕਰ ਕਰਨਾ ਪਏਗਾ, ਜਿਵੇਂ ਹਿੰਦੂ ਧਰਮ ਦੇ ਮੁਤਾਬਕ ਉਹ ਕਹਿੰਦੇ ਨੇ ਜਦੋਂ ਸਮੁੰਦਰ ਰਿੜਕਿਆ ਨਾ, ਉਸ ਸਮੁੰਦਰ ਦੇ ਵਿੱਚੋਂ ਜ਼ਹਿਰ ਵੀ ਨਿਕਲੀ, ਉਸ ਸਮੁੰਦਰ ਦੇ ਵਿੱਚੋਂ ਮਦਰਾ ਵੀ ਨਿਕਲੀ, ਅਤੇ ਉਸ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਵੀ ਨਿਕਲਿਆ। ਇੱਥੇ ਭਗਤ ਜੀ ਕਹਿ ਰਹੇ ਨੇ ਹੇ ਪਰਮਾਤਮਾ, ਤੂੰ ਅੰਮ੍ਰਿਤ ਨੂੰ ਅਤੇ ਜ਼ਹਿਰ ਨੂੰ ਇੱਕ ਥਾਂ ਸਮੁੰਦਰ ਵਿੱਚ ਟਿਕਾਇਆ ਹੋਇਆ ਹੈ, ਹੁਣ ਉਸ ਵਿੱਚੋਂ ਕਿਵੇਂ ਮੈਂ ਕੱਢਾਂ ਅੰਮ੍ਰਿਤ ਕਿਹੜਾ ਅਤੇ ਵਿਖਿਆ ਕਿਹੜੀ ਹੈ, ਉਹ 'ਚ ਅੰਮ੍ਰਿਤ ਕਿਹੜਾ ਅਤੇ ਜ਼ਹਿਰ ਕਿਹੜੀ ਹੈ, ਪਰਮਾਤਮਾ ਉਹਨੂੰ ਮੈਂ ਕਿਵੇਂ ਪਛਾਣਾ, ਕਿਵੇਂ ਕੱਢ ਕੇ ਲਿਆਵਾਂ, ਉਹ ਤਾਂ ਇੱਕ ਥਾਂ ਵਸੇ ਹੋਏ ਹਨ।
ਧੂਪ ਦੀਪ ਨਈ ਬੇਦਹੇ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ।
ਹੇ ਵਾਹਿਗੁਰੂ ਪਰਮਾਤਮਾ, ਇਹ ਦਾਸ ਜਨ ਤੇਰੀ ਪੂਜਾ ਕਿਵੇਂ ਕਰੇ। ਨਈ ਬੇਦਹ ਵਾਸਾ, ਨਈ ਬੇਦਹ ਜਿਹੜਾ ਭੋਜਨ ਬਣਾ ਕੇ ਭੋਗ ਲਵਾਉਣਾ, ਮੂਰਤੀਆਂ ਮੋਹਰੇ ਰੱਖਣਾ। ਹੇ ਗਰੀਬ ਨਵਾਜ, ਜਿਹੜੇ ਧੂਪ ਅਤੇ ਦੀਪ ਨੇ ਉਹ ਵੀ ਜੂਠੇ ਹੋ ਚੁੱਕੇ ਨੇ। ਨਈ ਬੇਦਹ ਜਿਹੜਾ ਭੋਜਨ ਬਣਾਉਣਾ ਸੀ, ਹੁਣ ਜਦੋਂ ਧੂਫ ਬੰਦਾ ਤਿਖਾਉਂਦਾ ਨਾ ਸਾਧ ਸੰਗਤ, ਤੁਸੀਂ ਦੇਖਿਓ ਸਭ ਤੋਂ ਪਹਿਲਾਂ ਉਹਦੀ ਸੁਗੰਧੀ ਆਪ ਨੂੰ ਆਉਂਦੀ ਹੈ, ਅਤੇ ਜਦੋਂ ਭੋਜਨ ਬੀਬੀ ਕੋਈ ਤਿਆਰ ਕਰੇ, ਭੋਜਨ ਬਣਾਈਏ, ਉਹਦੀ ਵਾਸ਼ਨਾ ਵੀ ਸਭ ਤੋਂ ਪਹਿਲਾਂ ਆਪ ਨੂੰ ਆਉਂਦੀ ਹੈ। ਉਹ ਕਹਿੰਦੇ ਨੇ ਇਹ ਤਾਂ ਜਿਹਨੇ ਬਣਾਇਆ, ਜਦੋਂ ਬਣਾਉਣ ਦੀ ਕੋਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਸੁਗੰਧੀ ਆਪ ਨੂੰ ਆ ਗਈ, ਅਤੇ ਜਿਹਦੀ ਸੁਗੰਧੀ ਪਹਿਲਾਂ ਆਪ ਲੈ ਬੈਠੇ ਹਾਂ ਪਰਮਾਤਮਾ, ਇਹ ਤੇਰੀ ਲਈ ਸੁਗੰਧੀ ਕਿਵੇਂ ਭੇਟ ਕਰਾਂ, ਤੇਰੀ ਸੁਗੰਧੀ ਤੇਰੇ ਲਾਇਕ ਕਿਵੇਂ ਰਹਿ ਸਕਦੀ ਹੈ, ਕਿਉਂਕਿ ਇਹ ਤਾਂ ਪਹਿਲਾਂ ਉਹ ਜਿਹੜਾ ਬਣਾਉਣ ਵਾਲਾ ਸੀ, ਜਿਹੜਾ ਤਿਖਾਉਣ ਵਾਲਾ ਸੀ, ਇਹ ਸਭ ਤੋਂ ਪਹਿਲਾਂ ਸੁਗੰਧੀ ਉਹਨੂੰ ਆ ਗਈ, ਇਸ ਲਈ ਇਹ ਵੀ ਪਵਿੱਤਰ ਨਹੀਂ ਰਿਹਾ ਤੇਰੇ ਜੋਗਾ, ਤੇਰੀ ਭੇਟਾ ਚੜ੍ਹਾਉਣ ਲਈ ਇਹ ਵੀ ਕਿਸੇ ਜੋਗਾ ਨਹੀਂ ਰਿਹਾ। ਹੇ ਪਰਮਾਤਮਾ, ਮੈਨੂੰ ਤੇ ਕਿਰਪਾ ਕਰਕੇ ਦੱਸ, ਮੈਂ ਕਿਵੇਂ ਤੇਰੀ ਪੂਜਾ ਕਰਾਂ।
ਤਨ ਮਨ ਅਰ ਪਾਓ ਪੂਜ ਚੜਾਵੋ,
ਬਸ ਆਹ ਚੀਜ਼ ਆ ਜੀ, ਇੱਕ ਤਨ ਤੇ ਮਨ ਇਹ ਕਿਤੇ ਅਰਪਣ ਕਰ ਦਈਏ ਪਰਮਾਤਮਾ ਨੂੰ। ਅਸੀਂ ਬਾਕੀ ਸਾਰੀਆਂ ਚੀਜ਼ਾਂ ਅਰਪਣ ਕਰਦੇ ਹਾਂ। ਆ ਵੇਖੋ ਤੁਸੀਂ, ਆਪਾਂ ਫੁੱਲ ਵੀ, ਭੋਜਨ ਵੀ, ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ, ਜਿੰਨੀ ਕਿਸੇ ਦੀ ਪਹੁੰਚ ਆ, ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ, ਜਿੰਨੀ ਕਿਸੇ ਦੀ ਪਹੁੰਚ ਆ, ਸਾਧ ਸੰਗਤ ਜੇਬਾਂ 'ਚੋਂ ਕੱਢ ਕੱਢ ਭੇਟ ਕਰਦੇ ਹਾਂ, ਪਰ ਜਿਹੜੀ ਭੇਟ ਕਰਨ ਵਾਲੀ ਚੀਜ਼ ਸੀ ਉਹ ਨਹੀਂ ਕੀਤੀ, ਅਸਲ ਜਿਹੜੀ ਭੇਟਾ ਕਰਨੀ ਸੀ ਨਾ ਉਹ ਭੇਟ ਨਹੀਂ ਕੀਤੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਉਹ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਅਸੀਂ ਕਹਿੰਦੇ ਬਈ ਧਨ ਤੇ ਸੌਂਪ ਸਕਦੇ ਹਾਂ ਕਿਉਂਕਿ ਉਹਦੇ ਫਿਰ ਆਉਣ ਦੀ ਆਸ ਜ਼ਿਆਦਾ ਨਾ ਜੀ, ਜੇ ਥੋੜ੍ਹਾ ਦਿਆਂਗੇ ਤੇ ਫਿਰ ਬਹੁਤਾ ਆਊਗਾ। ਧਨ ਅਰਪ ਸਕਦੇ ਹਾਂ ਪਰ ਮਨ ਤੇ ਤਨ ਇਹ ਨਹੀਂ ਕਿਉਂਕਿ ਇਹ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ। ਪਰ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਗੁਰੂ ਨੂੰ ਤੇ ਇਹ ਸੌਂਪਣਾ ਸੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਜੇ ਸਾਰਾ ਕੁਝ ਗੁਰੂ ਨੂੰ ਸੌਂਪ ਦਿੱਤਾ ਫਿਰ ਤੇ ਜੋ ਹੁਕਮ ਹੋਏਗਾ ਉਹ ਹੀ ਮੰਨਾਂਗੇ ਨਾ। ਤੇ ਜੇ ਇੱਦਾਂ ਕਹੀਏ ਵੀ ਨਹੀਂ ਮਨ ਆਪਣੇ ਕੋਲ ਰੱਖਿਆ ਹੋਇਆ, ਜੇ ਇਹ ਜੋ ਕਹੇਗਾ, ਆਪਾਂ ਆਮ ਤੌਰ ਤੇ ਸਾਰੇ ਇਵੇਂ ਕਹਿੰਦੇ ਹਾਂ ਜੀ, ਮੈਂ ਨਹੀਂ ਕਹਿੰਦੀ ਮਨ ਦਾ, ਜੋ ਮਨ ਕਹਿੰਦਾ ਨਾ ਉਹ ਕਰਦਾ, ਆਪਣੇ ਮਨ ਦੀ ਸੁਣ ਕੇ ਕਰਦਾ। ਜਦੋਂ ਜਿੰਨਾ ਚਿਰ ਬੰਦਾ ਮਨ ਦੀ ਸੁਣੀ ਗਿਆ ਨਾ, ਜਿੰਨਾ ਚਿਰ ਬੰਦਾ ਇਹ ਕਹੂ ਵੀ ਮੈਂ ਮਨ ਦੀ ਸੁਣਦਾ, ਉਹਨਾਂ ਚਿਰ ਗੁਰੂ ਦੀ ਸੁਣ ਹੀ ਨਹੀਂ ਸਕਦਾ। ਗੁਰੂ ਦੀ ਉਦਣ ਸੁਣੇਗਾ ਜਿੱਦਣ ਮਨ ਦੀ ਸੁਣਨਾ ਹਟ ਗਿਆ, ਜਿੱਦਣ ਮਨ ਗੁਰੂ ਦੇ ਅਰਪਣ ਕਰ ਦਿੱਤਾ। ਭਗਤ ਜੀ ਕਹਿੰਦੇ ਨੇ ਤਨ ਮਨ ਅਰਪੋ ਪੂਜ ਚੜਾਵੋ। ਹੇ ਗਰੀਬ ਨਿਵਾਜ, ਮੈਨੂੰ ਇਹ ਸਮਝ ਆ ਗਈ, ਸਾਨੂੰ ਸਿੱਖਿਆ ਦੇ ਰਹੇ ਨੇ ਭਗਤ ਜੀ, ਆਪਣਾ ਤਨ ਤੇ ਮਨ ਗੁਰੂ ਦੇ ਅਰਪਣ ਕਰਕੇ ਇਸ ਤਰ੍ਹਾਂ ਉਹਦੀ ਪੂਜਾ ਕਰੋ ਜੀ।
ਗੁਰ ਪ੍ਰਸਾਦ ਨਿਰੰਜਨ ਪਾਵੋ।
ਜੇ ਕਿਤੇ ਇਵੇਂ ਪਰਮਾਤਮਾ ਦੀ ਬੰਦਗੀ ਕਰ ਲਈ, ਜੇ ਕਿਤੇ ਇਵੇਂ ਪਰਮਾਤਮਾ ਦੀ ਪੂਜਾ ਕਰ ਲਈ, ਫੇਰ ਗੁਰੂ ਦੀ ਕਿਰਪਾ ਦੇ ਨਾਲ ਨਿਰੰਜਨ ਜੋ ਮਾਇਆ ਤੋਂ ਰਹਿਤ ਕਾਲਖ ਤੋਂ ਰਹਿਤ ਪਰਮਾਤਮਾ ਹੈ ਉਹਨੂੰ ਪਾ ਲਏਗਾ, ਉਹ ਪਰਮਾਤਮਾ ਫਿਰ ਤੈਨੂੰ ਪ੍ਰਾਪਤ ਹੋ ਜਾਏਗਾ। ਜਿਸ ਦਿਨ ਆਪਣਾ ਤਨ ਤੇ ਮਨ ਗੁਰੂ ਨੂੰ ਸੌਂਪ ਦਿੱਤਾ, ਸਾਰਾ ਕੁਝ ਗੁਰੂ ਨੂੰ ਸੌਂਪ ਦੇ, ਬਸ ਸਭ ਤੋਂ ਵੱਡਾ ਹੈ ਇਹ ਮਨ ਦੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁਖ ਪਾਈਐ ਰੇ। ਜਿੱਦਣ ਮਨ ਦੀ ਮਤ ਤਿਆਗ ਦਿੱਤੀ ਨਾ, ਜਿੱਦਣ ਗੁਰੂ ਦੀ ਮਤ ਲੈ ਲਈ, ਬਸ ਕਿਤੇ ਆ ਕੇ ਸਿੱਖ ਆਪਣੀ ਮਤ ਤੇ ਆਪਣਾ ਮਨ ਜਿਹੜਾ ਨਾ ਇਹ ਗੁਰੂ ਦੇ ਅਰਪਣ ਕਰਦਾ ਹੈ, ਇਹ ਤੋਂ ਵੱਡੀ ਭੇਟਾ ਕੋ ਹੋ ਹੀ ਨਹੀਂ ਸਕਦੀ। ਫਿਰ ਹੈ ਫਿਰ ਗੁਰੂ ਦੇ ਭਾਣੇ ਵਿੱਚ ਹੁਕਮ ਮੰਨੀਆਂ ਪਾਈਐ। ਭਗਤ ਜੀ ਕਹਿੰਦੇ ਨੇ ਉਸ ਦਿਨ ਨਿਰਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਨੂੰ ਤੂੰ ਪ੍ਰਾਪਤ ਕਰ ਲਏਗਾ, ਤੇਰੇ ਜੀਵਨ ਦਾ ਜੋ ਅਕਸ਼ ਹੈ, ਤੇਰੇ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਪੂਰਾ ਹੋ ਜਾਏਗਾ।
ਪੂਜਾ ਅਰਚਾ ਆਹੇ ਨਾ ਤੋਰੀ।
ਹੋਰ ਕੋਈ ਵੀ ਪੂਜਾ ਤੇ ਅਰਚਾ ਜਿਹੜੀ ਆ ਨਾ ਉਹ ਤੇਰੀ ਪਰਮਾਤਮਾ ਕਿਸੇ ਤਰੀਕੇ ਨਾਲ ਹੋ ਹੀ ਨਹੀਂ ਸਕਦੀ, ਹੋਰ ਕਿਸੇ ਤਰੀਕੇ ਨਾਲ ਨਹੀਂ। ਸਤਿਗੁਰ ਜੀ ਨੇ ਇੱਥੋਂ ਤੱਕ ਆ ਕਿਹਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਜੰਗਮ ਸਾਧੇ, ਪੰਚ ਜਿਨਾਂ ਸੋ ਸੰਗਣਾ ਛੁੱਟ ਕੇ ਅਧਿਕ ਅਹੰ ਬੁੱਧ ਬਾਂਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇੱਦਾਂ ਪਰਮਾਤਮਾ ਨਹੀਂ ਮਿਲਣਾ, ਬੜਾ ਕੁਝ ਕਰਕੇ ਵੇਖਿਆ, ਬਸ ਪਰਮਾਤਮਾ ਤਾਂ ਇਉਂ ਹੀ ਮਿਲੇਗਾ। ਹਾਰ ਭਰਿਓ ਸਵਾਮੀ ਕੈ ਦੁਆਰਾ ਮੈਂ ਦੀਜੈ ਬੁੱਧ ਵਿਵੇਕਾ। ਮੈਨੂੰ ਵਿਵੇਕ ਬੁੱਧੀ ਪਰਮਾਤਮਾ ਬਖਸ਼ ਦੇ। ਜਿਸ ਦਿਨ ਆਪਣੀ ਮਤ ਗੁਰੂ ਦੇ ਅੱਗੇ ਰੱਖ ਦਿੱਤੀ ਤੇ ਗੁਰੂ ਫਿਰ ਕਿਰਪਾ ਕਰਕੇ ਵਿਵੇਕ ਬੁੱਧੀ ਬਖਸ਼ ਦਿੰਦਾ, ਫਿਰ ਤੈਨੂੰ ਪਰਮਾਤਮਾ ਦਾ ਮਿਲਾਪ ਹੋਏਗਾ। ਹੋਰ ਕੋਈ ਵੀ ਪੂਜਾ ਤੇ ਅਰਚਾ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੀ।
ਕਹਿ ਰਵਿਦਾਸ ਕਵਨ ਗਤ ਮੋਰੀ।
ਤੇ ਫਿਰ ਭਗਤ ਜੀ ਕਹਿੰਦੇ ਨੇ ਮੇਰੀ ਗਤ ਕੀ ਹੋਏਗੀ ਜੇ ਮੈਂ ਤੇਰੀ ਪੂਜਾ ਨਾ ਕਰ ਸਕਿਆ। ਪਰ ਨਾਲ ਪੂਜਾ ਕਰਨ ਦਾ ਢੰਗ ਵੀ ਭਗਤ ਜੀ ਨੇ ਦੱਸ ਦਿੱਤਾ, ਜੇ ਤੇ ਸਾਰੇ ਕਰਮ ਹੀ ਕਰੀ ਗਏ, ਪਰਮਾਤਮਾ ਨੂੰ ਵੇਖਿਆ ਹੀ ਨਾ, ਪਰਮਾਤਮਾ ਨੂੰ ਤੱਕਿਆ ਹੀ ਨਾ, ਤੇ ਭਗਤ ਜੀ ਕਹਿੰਦੇ ਨੇ ਫਿਰ ਪੂਜਾ ਪ੍ਰਵਾਨ ਨਹੀਂ ਹੋਣੀ, ਤੇ ਜੇ ਪੂਜਾ ਪ੍ਰਵਾਨ ਨਾ ਹੋਈ ਤੇ ਫਿਰ ਮੇਰੀ ਗਤ ਕੀ ਹੋਏਗੀ, ਕੀ ਗਤ ਰਹੇਗੀ। ਕਿਉਂਕਿ ਇਸੇ ਕਰਕੇ ਤੇ ਸੰਸਾਰ ਤੇ ਆਏ ਹਾਂ ਨਾ, ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਆਏ ਤੇ ਤਾਂ ਹਾਂ। ਤੇ ਜੇ ਪੂਜਾ ਨਾ ਕਰ ਸਕੇ, ਬੰਦਗੀ ਨਾ ਕਰ ਸਕੇ ਪਰਮਾਤਮਾ ਦੀ, ਫਿਰ ਗਰੀਬ ਨਿਵਾਜ ਜੀ ਤੇਰੇ ਦਰ ਤੇ ਕਿਵੇਂ ਪ੍ਰਵਾਨ ਹੋਵਾਂਗੇ, ਫਿਰ ਸਾਡੀ ਕੀ ਗਤ ਕੀ ਹਾਲਤ ਹੋਏਗੀ। ਤੇ ਜੇ ਹਾਲਤ ਸੋਹਣੀ ਬਣਾਉਣੀ ਨਾ ਸਾਧ ਸੰਗਤ, ਉਸ ਮਨੋਰਥ ਨੂੰ ਪੂਰਿਆਂ ਕਰਨਾ, ਫਿਰ ਭਗਤ ਜੀ ਕਹਿੰਦੇ ਨੇ ਤਨ ਮਨ ਅਰਪੋ ਪੂਜ ਚੜਾਵੋ। ਆਪਣਾ ਤਨ ਤੇ ਮਨ ਜਿਹੜਾ ਹੈ ਇਹ ਗੁਰੂ ਦੇ ਅਰਪਣ ਕਰ ਦੇਈਏ, ਤਾਂ ਕਿ ਗੁਰੂ ਦੀ ਮਤ ਲੈ ਕੇ ਇਸ ਸੰਸਾਰ ਤੇ ਵਿਚਰੀਏ, ਸੰਸਾਰ ਦੇ ਅੰਦਰ ਨਿਰੰਕਾਰ ਨੂੰ ਵੇਖ ਲਈਏ, ਤੇ ਫਿਰ ਸਾਡਾ ਜੀਵਨ ਦਾ ਅਕਸ਼, ਜੀਵਨ ਦਾ ਲਕਸ਼, ਜੀਵਨ ਦਾ ਮਨੋਰਥ ਉਹ ਪੂਰਾ ਹੋ ਸਕੇ। ਹੋਈਆਂ ਅਨੇਕ ਅਨੇਕ ਭੁੱਲਾਂ ਦੀ ਆਪ ਜੀ ਨੇ ਅਣਜਾਣ ਜਾਣ ਕੇ ਖਿਮਾ ਕਰਨੀ ਜੀ, ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਦੋਂ ਵੀ ਕਿਤੇ ਥੋੜ੍ਹੇ ਦਿਨਾਂ ਲਈ ਵੀ ਇਸ ਇੰਡੀਆ ਦੀ ਫੇਰੀ 'ਤੇ ਆਈਦਾ ਅਤੇ ਉਹ ਸੰਗਤ ਦੇ ਦਰਸ਼ਨ ਕਰਨ ਦਾ ਇਸ ਭਾਗ ਦਿੰਦੇ ਨੇ, ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਨ ਇਸ ਮਨ ਤੋਂ ਜੋ ਮਾਇਆ ਦੀ ਕਾਲਖ ਹੈ, ਜੋ ਅਗਿਆਨਤਾ ਦਾ ਹਨੇਰਾ ਹੈ, ਉਹ ਦੂਰ ਹੋ ਸਕੇ, ਗੁਰੂ ਦਾ ਗਿਆਨ ਪ੍ਰਾਪਤ ਹੋ ਸਕੇ ਆਪਾਂ ਸਾਰਿਆਂ ਨੂੰ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਜੀ ਦਾ, ਜੋ ਆਪਣੇ ਚਰਨਾਂ ਵਿੱਚ ਬਿਠਾਲ ਕੇ ਇਹ ਸੇਵਾ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹੁਣ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਵੀ ਕਰਦੇ ਹਾਂ ਜੀ।
ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।